ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਬਟੂਆ ਏਕ ਬਹੱਤਰ ਅਧਾਰੀ ਏਕੋ ਜਿਸੈ ਦੁਆਰਾ ਨਵੇਂ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜਗ ਸਾਰਾ ਬਟੂਆ ਏਕ ਬਹੱਤਰ ਅਧਾਰੀ
ਸਤਿਗੁਰੂ ਪਾਤਸ਼ਾਹ ਜੀ ਦੀ ਸਾਡੀ ਨਿਵਾਜੀ ਸਾਧ ਸਮੁੱਚੀ ਹੈ ਪਵਿੱਤਰ ਬਾਣੀ ਦੀ ਵਿਚਾਰ ਕਰਨ ਪਹਿਲਾਂ ਮਨ ਸਾਗਰ ਕਰਨ ਵਾਸਤੇ ਸਤਿਗੁਰੂ ਦੇਵ ਪਾਤਸ਼ਾਹ ਜੀ ਦਾ ਬਖਸ਼ਿਆ ਹੋਇਆ ਗੁਰਮੰਤਰ ਸਾਰੇ ਗੁਰਮੁਖ ਪਿਆਰੇ ਮਾਈ ਹੋਏ ਪਿਆਰ ਅਤੇ ਸਤਿਕਾਰ ਸਹਿਤ ਉਚਾਰਨਾ ਕਰੋ। ਸਾਰੇ ਪਿਆਰ ਨੂੰ ਰੱਖੋ। ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰ ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਪਵਿੱਤਰ ਬਾਣੀ ਰਾਹੀਂ ਮਨੁੱਖਤਾ ਨੂੰ ਇਸ ਤਰ੍ਹਾਂ ਉਪਦੇਸ਼ ਕਰਦੇ ਹਨ।
ਬਟੂਆ ਏਕ ਬਹੱਤਰ ਅਧਾਰੀ ਏਕੋ ਜਿਸੈ ਦੁਆਰਾ
ਹਰ ਮਤ ਦੇ ਠੰਡ ਤਰੀਕੇ ਨਾਲ ਬਾਣੀ ਨੇ ਜੀਵਨ ਨੂੰ ਸਮਝਾਉਣ ਦਾ ਯਤਨ ਕੀਤਾ ਹੈ। ਜੋਗੀਆਂ ਦੇ ਸੰਬੰਧ ਕਿਉਂਕਿ ਉਸ ਸਮੇਂ ਯੋਗ ਮਤ ਦਾ ਹਿੰਦੁਸਤਾਨ ਵਿੱਚ ਚੰਗਾ ਬੋਲਬਾਲਾ ਸੀ, ਬ੍ਰਾਹਮਣ ਮਤ ਦਾ ਚੰਗਾ ਬੋਲਬਾਲਾ ਸੀ। ਸਤਿਗੁਰੂ ਪਾਤਸ਼ਾਹ ਨੇ ਯੋਗ ਮਤ ਦੀਆਂ ਗੱਲਾਂ ਦੱਸ ਕੇ ਵੀ ਪਵਿੱਤਰ ਬਾਣੀ ਵਿੱਚ ਸਾਨੂੰ ਸਮਝਾਇਆ ਹੈ। ਪਰ ਬ੍ਰਾਹਮਣੀ ਮਤ ਦੀਆਂ ਗੱਲਾਂ ਦੱਸ ਕੇ ਵੀ ਸਮਝਾਇਆ ਹੈ। ਜਿੱਥੇ ਗੱਲ ਬ੍ਰਾਹਮਣੀ ਮਤ ਦੀ ਕਰਵਾਉਣ ਉੱਥੇ ਦੱਸਦੇ ਨੇ ਕਿ ਮੇਰਾ ਪੂਰਾ ਜਨਮ ਪਾਲ ਨਾਲ ਕੁਝ ਨਹੀਂ ਕੋਈ ਬ੍ਰਾਹਮਣ ਨਹੀਂ ਬਣਦਾ। ਹਿੰਦੂ ਖੇ ਖਰ ਹਿੰਦੂ ਪਾਵੈ ਸੋਤ ਜਨੇਊ ਪੜ ਗਲ ਪਾਵੈ ਸੋਤ ਪਾਏ ਕਰੇ ਬੁਰਿਆਈ ਨਾਤਾ ਧੋਤਾ ਥਾਏ ਨਾ ਪਾਏ। ਜੇ ਯੋਗ ਮਤ ਦੀ ਗੱਲ ਆਈ ਤਾਂ ਯੋਗ ਮਤ ਦੇ ਅਨੇਕਾਂ ਪ੍ਰਮਾਣ ਦੇ ਕੇ ਉਹ ਗੱਲਾਂ ਦੱਸ ਕੇ ਵੀ ਸਾਨੂੰ ਗੁਰਮਤ ਦੀ ਸੇਧ ਦਿੱਤੀ। ਗੁਰਮਤ ਆਪਣੀ ਜਗ੍ਹਾ ਤੇ ਮਹਾਨ ਹੈ। ਜਿਵੇਂ ਮੁੰਡਾ ਪਾੜ ਕੇ ਕੰਨ ਪਾੜ ਕੇ ਕੋਈ ਜੋਗੀ ਨਹੀਂ ਬਣ ਜਾਂਦਾ, ਐਵੇਂ ਮੇਰੇ ਕੋਲੇ ਗੱਲਾਂ ਕਰਕੇ ਕੋਈ ਗੁਰਮਤੀਆ ਨਹੀਂ ਬਣ ਜਾਂਦਾ। ਗੁਰਮਤ ਅਨੁਸਾਰ ਜਿਸ ਦਾ ਜੀਵਨ ਠਰਿਆ ਹੈ ਉਹਨੂੰ ਤੁਸੀਂ ਗੁਰਮਤੀਆ ਕਹਿ ਸਕਦੇ ਹੋ। ਝੂਠ ਬੋਲਣ ਵਾਲਾ ਗੁਰਮਤੀਆ ਨਹੀਂ ਹੋ ਸਕਦਾ। ਅੰਮ੍ਰਿਤ ਪਾਨ ਕਰਕੇ ਨਿੰਦਾ ਕਰਨ ਵਾਲਾ, ਵਿਕਾਰਾਂ ਵਿੱਚ ਗ੍ਰਸਿਆ ਹੋਇਆ, ਉਹਨੂੰ ਤੁਸੀਂ ਖਾਲਸਾ ਨਹੀਂ ਕਹਿ ਸਕਦੇ, ਕਿਉਂਕਿ ਬਕਾਇਦਾ ਜਦੋਂ ਕੋਈ ਕਿਸੇ ਸਕੂਲ ਵਿੱਚ, ਕਿਸੇ ਕਾਲਜ ਵਿੱਚ, ਕਿਸੇ ਯੂਨੀਵਰਸਿਟੀ ਵਿੱਚ ਦਾਖਲ ਹੁੰਦਾ ਹੈ ਤੇ ਦਾਖਲ ਹੋਣ ਵਾਲੇ ਵਿਦਿਆਰਥੀ ਨੂੰ ਬਕਾਇਦਾ ਉਹ ਨਿਯਮ ਅਪਣਾਉਣੇ ਪੈਂਦੇ ਨੇ। ਜਦੋਂ ਕੋਈ ਉਹਨਾਂ ਨਿਯਮਾਂ ਦੀ ਉਲੰਘਣਾ ਕਰਦਾ ਹੈ ਉਹ ਸੰਸਥਾ ਨੂੰ ਚਲਾਉਣ ਵਾਲਾ ਵਿਅਕਤੀ ਉਸ ਨੂੰ ਉਸ ਜਗ੍ਹਾ ਤੋਂ ਖਾਰਜ ਕਰ ਦਿੰਦਾ ਹੈ ਕਿ ਇਹ ਜਗ੍ਹਾ ਦੇ ਕਾਬਲ ਨਹੀਂ ਹੈ, ਇਹਨੇ ਨਿਯਮ ਨਹੀਂ ਅਪਣਾਏ। ਬਕਾਇਦਾ ਤੁਸੀਂ ਦੇਖਦੇ ਹੋ ਪਸ਼ੂਆਂ ਦੇ ਬਕਾਇਦਾ ਨਿਯਮ ਹਨ, ਪੰਛੀਆਂ ਦੇ ਬਕਾਇਦਾ ਨਿਯਮ ਹਨ, ਕੀੜਿਆਂ ਮਕੌੜਿਆਂ ਤੱਕ ਤੁਸੀਂ ਇੱਥੇ ਟੈਲੀਵਿਜ਼ਨਾਂ 'ਚ ਦੇਖਦੇ ਹੋ ਬਕਾਇਦਾ ਉਹਨਾਂ ਦੇ ਨਿਯਮ ਹਨ। ਪਰ ਉਹ ਬਕਾਇਦਾ ਨਿਯਮ ਦਬ ਚੱਲਦੇ ਨੇ। ਗੁਰੂ ਨੇ ਖਾਲਸੇ ਲਈ, ਸਿੱਖ ਲਈ ਬਕਾਇਦਾ ਨਿਯਮ ਬਣਾਏ। ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਜਿਸ ਲਈ ਨਿਯਮ ਬਣਾਏ ਨੇ ਉਹੀ ਨਿਯਮ ਤੁਰ ਰਿਹਾ ਹੈ। ਸਿੱਖ ਲਈ ਗੁਰੂ ਨੇ ਨਿਯਮ ਬਣਾਏ ਕਿ ਹੈ ਗੁਰਸਿੱਖ ਤੂੰ ਨਿੰਦਾ ਨਹੀਂ ਕਰਨੀ, ਤੂੰ ਝੂਠ ਨਹੀਂ ਬੋਲਣਾ, ਤੂੰ ਪੰਜ ਕਕਾਰਾਂ ਦਾ ਧਾਰਨੀ ਹੋ ਕੇ ਖਾਲਸਾ ਬਣਨਾ ਹੈ, ਬਾਣੀ ਨੂੰ ਗੁਰੂ ਮੰਨਣਾ, ਆਪਣੇ ਜੀਵਨ ਵਿੱਚ ਜਦੋਂ ਆਸਰਾ ਲੈਣਾ ਹੈ ਗੁਰੂ ਦਾ ਲੈਣਾ ਹੈ, ਜਦੋਂ ਆਪਣੇ ਮਨ ਦੀ ਪੀੜਾ ਕਹਿਣੀ ਹੈ, ਕੋਈ ਤੈਨੂੰ ਦੁੱਖ ਤਕਲੀਫ ਹੈ ਤਾਂ ਫਿਰ ਵੀ ਤੂੰ ਅਰਦਾਸ ਆਪਣੇ ਗੁਰੂ ਅੱਗੇ ਕਰਨੀ ਹੈ। ਅਜਿਹੇ ਨਿਯਮ ਖਾਲਸੇ ਲਈ ਬਣੇ, ਪਰ ਅਫਸੋਸ ਹੈ ਅਸੀਂ ਉਹਨਾਂ ਨਿਯਮਾਂ ਨੂੰ ਸਿੱਕੇ ਤੇ ਕਰ ਦਿੱਤਾ, ਅਸੀਂ ਉਹਨਾਂ ਨਿਯਮਾਂ ਨੂੰ ਅਪਣਾਇਆ ਨਹੀਂ। ਝੂਠ, ਨਿੰਦਾ, ਦੁਨੀਆਂ ਦੇ ਵਿਕਾਰ ਉਹ ਸਾਡੇ ਜੀਵਨ 'ਚ ਖੜਕ ਗਏ ਨੇ। ਗੁਰੂ ਦੀ ਸੰਗਤ, ਬਾਣੀ, ਅੰਮ੍ਰਿਤ ਵੇਲਾ, ਨਿਮਰਤਾ, ਸੰਤੋਖ, ਦਇਆ ਇਹ ਸਾਡੇ ਜੀਵਨ 'ਚ ਕਿਨਾਰਾ ਕਰ ਰਹੇ। ਗੁਰਬਾਣੀ ਨੂੰ ਪੜ੍ਹਨ ਨਾਲ ਮੇਰਾ ਕੋਈ ਸਿੱਖ ਨਹੀਂ ਬਣਦਾ ਜਾਂ ਵਿਦਵਾਨ ਨਹੀਂ ਬਣ ਜਾਂਦਾ। ਗੁਰਬਾਣੀ ਦੇ ਨਿਯਮਾਂ 'ਤੇ ਬਕਾਇਦਾ ਚੱਲਣਾ ਹੈ ਅਸੀਂ, ਇਹ ਨਿਯਮ ਨੇ, ਬਾਣੀ ਨਿਯਮ ਹੈ, ਗੁਰੂ ਕੇ ਕਹੇ ਹੋਏ ਬਚਨ ਨਿਯਮ ਨੇ, ਇਹਨਾਂ ਅਸੀਂ ਆਪਣੇ ਜੀਵਨ ਵਿੱਚ ਅਪਣਾਉਣਾ। ਜਦੋਂ ਇਹਨਾਂ ਨਿਯਮਾਂ ਨੂੰ ਅਸੀਂ ਜੀਵਨ ਵਿੱਚ ਧਾਰਨ ਕਰ ਲਵਾਂਗੇ, ਯਾਦ ਰੱਖੋ ਫਿਰ ਗੁਰੂ ਦੀ ਖੁਸ਼ੀ ਸਾਡੇ ਤੇ ਹੋਏਗੀ, ਗੁਰੂ ਸਾਡੇ ਤੇ ਦਇਆਲੂ ਹੋਏਗਾ, ਗੁਰੂ ਸਾਡੇ ਤੇ ਕਿਰਪਾ ਕਰਕੇ ਹੋ ਸਕਦਾ ਕਦੇ ਅਜਿਹੀ ਦਇਆ ਹੋ ਜਾਏ ਨਿਰੰਕਾਰ ਨਾਲ ਮੇਲ ਮਿਲਾਪ ਕਰਾ ਦੇਵੇ। ਇਹ ਸਭ ਕੁਝ ਗੁਰੂ ਦੀ ਕਿਰਪਾ ਨਾਲ ਹੀ ਹੋਣਾ ਹੈ। ਅੱਜ ਕਬੀਰ ਜੀ ਮਹਾਰਾਜ ਜਿੱਥੋਂ ਆਪਾਂ ਵਿਚਾਰ ਆਰੰਭ ਕਰਨੀ ਹੈ ਇਸ ਵਿੱਚ ਯੋਗ ਦੀ ਗੱਲ ਕਰਦੇ ਹਾਂ। ਪਿੱਛੇ ਤੁਸੀਂ ਕਬੀਰ ਜੀ ਦੀ ਰਸਨਾ ਦੁਆਰਾ ਬ੍ਰਾਹਮਣਾਂ ਦੀ ਗੱਲ ਸਰਵਣ ਕਰਕੇ ਆਏ ਹੋ ਕਿ ਅਜਿਹੇ ਲੋਕ ਜਿਹੜੇ ਬਸ ਦਾ ਖੋਦ ਕਰਾ ਦੋ ਚੂਲੇ ਸਾਰੇ ਮਾਨਸ ਖਾਵੇ ਕੋਈ ਪਾਪੀ ਸਦਾ ਫਿਰਾ ਅਪਰਾਧੀ ਮੁੱਖੋਂ ਅਪਰਸ ਕਰਾਵੇ ਉਹ ਬ੍ਰਾਹਮਣ ਨਹੀਂ ਹੋ ਸਕਦੇ। ਇਵੇਂ ਅੱਜ ਕਬੀਰ ਜੀ ਯੋਗ ਦੀ ਗੱਲ ਕਰਦੇ ਨੇ ਕਿ ਕੋਈ ਝੋਲੀ ਕੋਲ ਰੱਖਣ ਨਾਲ ਪੈਰ ਲੈਣ ਨਾਲ ਕੋਈ ਖਿੰਥਾ ਗੋਦੜੀ ਕੋਲ ਰੱਖਣ ਨਾਲ ਕੋਈ ਆਪਣੇ ਬਗਲ ਵਿੱਚ ਬਟੂਆ ਲਟਕਾ ਕੇ ਰੱਖਣ ਨਾਲ ਕੋਈ ਯੋਗੀ ਨਹੀਂ ਬਣ ਜਾਂਦਾ। ਯੋਗ ਅਸਲ ਵਿੱਚ ਕੀ ਹੈ? ਯੋਗ ਦਾ ਅਰਥ ਹੈ ਜੁੜਨਾ, ਯੋਗੀ ਜੁੜਿਆ ਹੋਇਆ। ਜੋ ਪਰਮੇਸ਼ਵਰ ਨਾਲ ਜੁੜ ਗਿਆ ਉਹ ਯੋਗੀ, ਜੋ ਉਸ ਮਤ ਵਿੱਚ ਸ਼ਾਮਲ ਹੋ ਗਿਆ ਉਹ ਜੁੜਨਾ ਚਾਹੁੰਦਾ ਹੈ, ਉਸ ਨੂੰ ਯੋਗ ਕਹਿੰਦੇ ਨੇ। ਤਾਂ ਕਬੀਰ ਜੀ ਮਿਸਾਲ ਇਸ ਸਰੀਰ ਦੀ ਦਿੰਦੇ ਨੇ ਪਰ ਇਹਦੇ ਵਿੱਚ ਰਹਿ ਕੇ ਹੀ ਪਰਮੇਸ਼ਵਰ ਨਾਲ ਕਿਵੇਂ ਜੁੜਨਾ ਹੈ ਉਹ ਵਿਚਾਰਾਂ ਇਸ ਸ਼ਬਦ ਵਿੱਚ ਅੰਕਿਤ ਕਰ ਰਹੇ ਹਨ ਤੇ ਕਹਿ ਰਹੇ ਹਨ ਬਟੂਆ ਏਕ ਜੋਗੀਆਂ ਕੋਲ ਇੱਕ ਥੈਲਾ ਹੁੰਦਾ ਹੈ ਜਿਸ ਵਿੱਚ ਉਹ ਆਪਣੇ ਧੂਣੇ ਦੀ ਵਿਭੂਤੀ ਪਾ ਕੇ ਰੱਖਦੇ ਨੇ। ਪੁਰਾਤਨ ਸਮਿਆਂ ਵਿੱਚ ਜਦੋਂ ਜੋਗੀ ਲੋਕ ਪਿੰਡਾਂ ਵਿੱਚ ਜਾਂਦੇ ਸਨ ਤੇ ਧੂਣੀਆਂ ਤੱਪਦੇ ਸਨ, ਪਹਿਲੇ ਦਿਨ ਜੇ ਪੰਜ ਧੂਣੀਆਂ ਉਹਨਾਂ ਨੇ ਤੱਪਣੀਆਂ ਨੇ ਤੇ ਕਿਤਨੇ ਦਿਨ ਤੱਪਣੀਆਂ ਨੇ ਉਹ ਬਕਾਇਦਾ ਰੱਖ ਲੈਂਦੇ ਸਨ। ਕਿਤਨੇ ਦਿਨ ਧੂਣੀਆਂ ਤੱਪਣੀਆਂ ਨੇ, ਪਹਿਲੇ ਦਿਨ ਜੇ ਇੱਕ ਇੱਕ ਪਾਥੀ ਕਰਕੇ ਰੱਖੀ, ਦੂਜੇ ਦਿਨ ਪੰਜ ਪੰਜ ਰੱਖਣੀਆਂ, ਤੀਸਰੇ ਦਿਨ ਜ਼ਿਆਦਾ ਵਧਾਉਣੀਆਂ, ਇੱਦਾਂ ਉਹ ਵਧਾਉਂਦੇ ਚਲੇ ਜਾਂਦੇ ਸਨ ਤੇ ਉਹ ਇਹਨੂੰ ਇੱਕ ਸਾਧਨਾ ਮੰਨਦੇ ਸਨ। ਜਿੱਥੇ ਜੋਗੀ ਬੈਠਦੇ ਸਨ ਉਹ ਸਵਾ ਆਪਣੇ ਕੋਲ ਰੱਖਦੇ ਸਨ, ਉਸ ਥੈਲੇ ਵਿੱਚ ਆਪਣੇ ਤਨ ਤੇ ਮਿਲਦੇ ਸਨ, ਆਪਣੀਆਂ ਜਟਾਵਾਂ ਵਿੱਚ ਵੀ ਬਕਾਇਦਾ ਉਹ ਪਾ ਕੇ ਰੱਖਦੇ ਸਨ। ਜੋਗੀ ਲੋਕ ਕੰਨ ਪਾੜੇ ਸਨ, ਹੱਥਾਂ ਵਿੱਚ ਸਿੰਗੀ ਹੁੰਦੀ ਸੀ ਜਿਸ ਨੂੰ ਉਹ ਵਜਾਉਂਦੇ ਸਨ, ਪਰ ਕਈ ਜੋਗੀ ਕਿੰਗ ਵੀ ਵਜਾਉਂਦੇ ਸਨ। ਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਉਹਨਾਂ ਦੇ ਜੀਵਨ ਦੇ ਨਿੱਤ ਕਰਮ ਨੂੰ ਦੱਸ ਕੇ ਨਾਲ ਆਪਣੇ ਖਿਆਲ ਦਿੱਤੇ ਨੇ ਕਿ ਮੇਰਾ ਸਿੰਗੀ ਵਜਾਉਣ ਵਾਲਾ ਜੋਗੀ ਨਹੀਂ ਹੈ, ਮੇਰਾ ਕਿੰਗ ਵਜਾਉਣ ਵਾਲਾ ਜੋਗੀ ਨਹੀਂ ਹੈ, ਧੂਣੀਆਂ ਨੂੰ ਤਪਾ ਲੈਣ ਵਾਲਾ ਜੋਗੀ ਨਹੀਂ ਹੈ, ਕੋਈ ਆਪਣੇ ਕੋਲ ਉਸ ਬਟੂਏ ਵਿੱਚ ਸਵਾਹ ਰੱਖ ਕੇ ਤਨ ਤੇ ਭੁੱਖੀ ਮੰਨ ਲੈਂਦਾ ਉਹ ਜੋਗੀ ਨਹੀਂ ਹੈ। ਬਕਾਇਦਾ ਯੋਗ ਦੇ ਕਰਮਾਂ ਤੇ ਜੋ ਚੱਲਦਾ, ਜੋ ਯੋਗ ਦੇ ਨਿਯਮਾਂ ਨੂੰ ਅਪਣਾ ਲੈਂਦਾ, ਜੋ ਪਰਮੇਸ਼ਵਰ ਨਾਲ ਜੁੜ ਜਾਂਦਾ ਹੈ ਉਹ ਵੀ ਜੋਗੀ ਹੈ। ਤਾਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੱਸਦੇ ਨੇ ਬਟੂਆ ਏਕ ਬਹੱਤਰ ਅਧਾਰੀ, ਸਰੀਰ ਇੱਕ ਥੈਲਾ ਹੈ ਜਿਸ ਵਿੱਚ ਬਹੱਤਰ ਨਾੜੀਆਂ ਮੇਨ ਹਨ ਵੱਡੀਆਂ। ਪਰ ਪਰਮੇਸ਼ਵਰ ਨੂੰ ਇਸ ਸਰੀਰ ਦੁਆਰਾ ਮਿਲਣਾ ਹੈ, ਯਾਦ ਰੱਖਿਓ। ਸਰੀਰ ਹੈ ਤਾਂ ਪਰਮੇਸ਼ਵਰ ਨਾਲ ਮਿਲਾਪ ਹੋ ਸਕਦਾ, ਸਰੀਰ ਨਹੀਂ ਤਾਂ ਨਹੀਂ ਹੋ ਸਕਦਾ। ਇਸ ਕਰਕੇ ਬਾਣੀ ਜੇ ਕਹਿੰਦੀ ਹੈ ਕਿ ਇਸ ਦੇਹੀ ਕੋ ਸਿਮਰੈ ਦੇਵ ਸਾ ਦੇਹੀ ਫਲ ਹਰ ਕੀ ਸੇਵ। ਦੇਵਤੇ ਵੀ ਇਸ ਸਰੀਰ ਦਾ ਸਿਮਰਨ ਕਰਦੇ ਨੇ ਕਿ ਕਦੇ ਮੁੜ ਕੇ ਇਹ ਪੰਜ ਤੱਤਾਂ ਨੂੰ ਸਰੀਰ ਮਿਲ ਜਾਏ, ਫਿਰ ਨਿਰੰਕਾਰ ਦਾ ਚਿੰਤਨ ਕਰੀਏ ਤੇ ਜਨਮ ਮਰਨ ਤੋਂ ਰਹਿਤ ਹੋ ਜਾਈਏ, ਕਿਉਂਕਿ ਦੇਵਤੇ ਵੀ ਜਨਮ ਮਰਨ ਦੇ ਅਧੀਨ ਨੇ। ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਸਰੀਰ ਇੱਕ ਥੈਲਾ ਹੈ ਜੋ ਬਹੱਤਰ ਨਾੜੀਆਂ ਦੇ ਆਸਰੇ ਤੇ ਖੜਾ ਹੈ। ਬਹੱਤਰ ਆਧਾਰੀ, ਆਧਾਰ ਹੁੰਦਾ ਆਸਰਾ। ਇਹ ਚੋਲੀ ਜਿਹੜੀ ਬਹੱਤਰ ਨਾੜੀਆਂ ਦੇ
ਬਾਣੀ ਚ ਹੋਰ ਵੀ ਜ਼ਿਕਰ ਆਇਆ ਹੈ, ਨੌ ਵਹੀਆਂ ਦਸ ਗੋਇਨ ਆ ਗੋਣ ਆਏ ਕਸਨ ਬਹੱਤਰ ਲਾਗੀ ਪਾਏ। ਨੌ ਦਰਵਾਜ਼ੇ ਨੇ, ਦਸ ਗੋਣ ਦਸ ਪਾਕਟਾਂ ਨੇ। ਉਹ ਪਾਕਟਾਂ ਕਿਹੜੀਆਂ ਨੇ? ਪੰਜ ਗਿਆਨ ਇੰਦਰੇ ਤੇ ਪੰਜ ਕਰਮ ਇੰਦਰੇ। ਬਹੱਤਰ ਨਾੜੀਆਂ ਨਾਲ ਤੇ ਕੱਸਿਆ ਹੋਇਆ ਸਰੀਰ ਚੱਲਦਾ ਹੈ। ਬਾਣੀ ਇਹ ਗੱਲ ਕਹਿੰਦੀ ਹੈ ਕਿ ਇੱਕ ਜਿਸ ਹੈ ਦੁਆਰਾ। ਹੁਣ ਜੇ ਆਪਾਂ ਇਹ ਗੱਲ ਮੰਨ ਲਈਏ ਕਿ ਇੱਕ ਦੁਆਰਾ ਹੈ ਇਸ ਦਾ, ਯਾਦ ਰੱਖਿਓ ਨੌ ਦੁਆਰੇ ਪ੍ਰਗਟ ਕੀਏ। ਪਰ ਕਬੀਰ ਜੀ ਕਹਿੰਦੇ ਇੱਕੋ ਜਿਸ ਹੈ ਦੁਆਰਾ, ਗੱਲ ਜੋਗ ਮਤ ਦੀ ਕਰਨੀ ਹੈ, ਗੱਲ ਪਰਮੇਸ਼ਵਰ ਨਾਲ ਜੁੜਨ ਦੀ ਕਰਨੀ ਹੈ, ਗੱਲ ਨਿਰੰਕਾਰ ਤੱਕ ਪਹੁੰਚਣ ਦੀ ਕਰਨੀ ਹੈ। ਇਸ ਕਰਕੇ ਉਹ ਇਹ ਗੱਲ ਕਹਿ ਰਹੇ ਨੇ ਕਿ ਪਰਮੇਸ਼ਵਰ ਨੂੰ ਮਿਲਣ ਦਾ ਇੱਕੋ ਇੱਕ ਦਰਵਾਜ਼ਾ ਹੈ, ਜਿਸ ਨੂੰ ਦਸਵਾਂ ਦੁਆਰ ਕਹਿੰਦੇ। ਦਸਵੇਂ ਦੁਆਰ ਵਿੱਚ ਵੀ ਜਦੋਂ ਕੋਈ ਗੁਜ਼ਰ ਜਾਂਦਾ ਹੈ ਤਾਂ ਪਰਮੇਸ਼ਵਰ ਨੂੰ ਮਿਲ ਜਾਂਦਾ। ਸੰਸਾਰ ਦੇ ਨਵਾਂ ਦੁਆਰਿਆਂ ਵਿੱਚ ਗੁਜ਼ਰਨ ਵਾਲੇ ਲੋਕ ਸੰਸਾਰ ਵਿੱਚ ਭਟਕ ਜਾਂਦੇ ਨੇ, ਉਹ ਈਸ਼ਵਰ ਨੂੰ ਨਹੀਂ ਮਿਲ ਸਕਦੇ, ਕਿਉਂਕਿ ਇਹ ਨੌ ਦੇ ਨੌ ਦਰਵਾਜ਼ੇ ਹੀ ਸੰਸਾਰ ਵੱਲ ਖੁੱਲ੍ਹਦੇ। ਦਸਵਾਂ ਦੁਆਰਾ ਨਿਰੰਕਾਰ ਵੱਲ ਖੁੱਲ੍ਹਦਾ ਹੈ। ਸਤਿਗੁਰੂ ਪਾਤਸ਼ਾਹ ਨੇ ਪਵਿੱਤਰ ਬਾਣੀ ਵਿੱਚ ਅਨੇਕ ਥਾਵਾਂ ਤੇ ਦਸਵੇਂ ਦਰਵਾਜ਼ੇ ਦਾ ਜ਼ਿਕਰ ਕੀਤਾ ਹੈ। ਪਰ ਕਬੀਰ ਜੀ ਆਪਣੀ ਬਾਣੀ ਚ ਕਹਿੰਦੇ ਨੇ ਕਿ ਇੱਕੋ ਜਿਸ ਹੈ ਦੁਆਰਾ, ਇਸ ਥੈਲੀ ਦਾ ਇੱਕੋ ਹੀ ਦਰਵਾਜ਼ਾ ਹੈ ਜਿਹੜਾ ਪਰਮੇਸ਼ਵਰ ਵੱਲ ਖੁੱਲ੍ਹਦਾ ਹੈ। ਉਸ ਦਰਵਾਜ਼ੇ ਤੱਕ ਪਹੁੰਚਣ ਲਈ ਯਾਦ ਰੱਖਿਓ ਨੌ ਦਰਵਾਜ਼ੇ ਸੰਸਾਰ ਦੇ ਬੰਦ ਕਰਨੇ ਪੈਂਦੇ। ਜਦੋਂ ਨੌ ਦਰਵਾਜ਼ਿਆਂ ਵੱਲੋਂ ਕੋਈ ਕੰਡ ਮੋੜ ਲੈਂਦਾ ਹੈ ਤੇ ਦਸਵੇਂ ਦਰਵਾਜ਼ੇ ਵੱਲ ਮੁੱਖ ਕਰ ਲੈਂਦਾ, ਫਿਰ ਉਹਦੇ ਵਾਸਤੇ ਉਹ ਦਸਵਾਂ ਦਰਵਾਜ਼ਾ ਖੁੱਲ੍ਹਦਾ ਹੈ। ਮਹਾਂਪੁਰਸ਼ ਹੋਏ ਨੇ ਹਿੰਦੁਸਤਾਨ ਵਿੱਚ, ਸੰਤ ਬਾਬਾ ਖੁਦਾਰ ਸਿੰਘ, ਜਿਨ੍ਹਾਂ ਨੂੰ ਪਹਿਲਾ ਨਾਮ ਜਸਵੰਤ ਸਿੰਘ ਜੀ ਸੀ ਅਤੇ ਪੁਲਿਸ ਵਿੱਚ ਨੌਕਰੀ ਕਰਿਆ ਕਰਦੇ ਸਨ। ਨੌਕਰੀ ਕਰਦਿਆਂ ਕਰਦਿਆਂ ਇਤਨੀ ਲਿਵ ਪਰਮੇਸ਼ਵਰ ਨਾਲ ਜੁੜ ਗਈ, ਪਠਾਣਾ ਦੇ ਦੇਸ਼ ਵਿੱਚ ਜਾ ਕੇ, ਅਫਗਾਨਿਸਤਾਨ ਵਿੱਚ ਜਾ ਕੇ ਉਧਰਲੇ ਇਲਾਕੇ ਵਿੱਚ ਰਹਿੰਦੇ ਰਹੇ, ਬੰਦਗੀ ਕੀਤੀ। ਬੰਦਗੀ ਕਰਦਿਆਂ ਬ੍ਰਹਮ ਗਿਆਨ ਦੀ ਅਵਸਥਾ ਪ੍ਰਾਪਤ ਹੋ ਗਈ ਕਿ ਉਹ ਪਠਾਣ ਲੋਕ ਖੁਦਾ ਕਹਿਣ ਲੱਗ ਪਏ। ਉੱਥੋਂ ਫਿਰ ਨਾਮ ਹੀ ਖੁਦਾ ਸਿੰਘ ਪੈ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਸਮਕਾਲੀ ਹੋਏ ਨੇ। ਲਾਹੌਰ ਵਿੱਚ ਉਹਨਾਂ ਦਾ ਇੱਕ ਪ੍ਰੇਮੀ ਵਸਦਾ ਸੀ, ਉਹਦੇ ਘਰ ਚ ਆਏ। ਬਜ਼ੁਰਗ ਹੈ, ਅੰਤ ਸਮਾਂ ਹੈ, ਔਰ ਉਹ ਮਰ ਰਿਹਾ ਹੈ, ਨਾਲ ਹਾਏ ਹਾਏ ਕਰ ਰਿਹਾ ਹੈ ਬੜੀ ਉੱਚੀ ਉੱਚੀ। ਤੇ ਮਹਾਂਪੁਰਸ਼ ਸਧਾਰਨ ਸਨ, ਸਿੱਧੀ ਗੱਲ ਕਹਿ ਦਿੰਦੇ ਨੇ, ਕਿਸੇ ਦੀ ਪਰਵਾਹ ਨਹੀਂ ਕਰਦੇ। ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਗਏ ਨੇ ਤੇ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਸਲਾਮਾਂ ਕਰਦੇ ਨੇ ਤੇ ਸੰਤ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਸੁਣਾ ਭਾਈ ਕਾਣਾ ਸਿੰਘ, ਆਹ ਕੀ ਹਾਲ ਤੇਰਾ? ਜਦੋਂ ਇਹ ਵਚਨ ਮਹਾਰਾਜਾ ਰਣਜੀਤ ਸਿੰਘ ਨੂੰ ਕਹੇ ਤੇ ਮਹਾਰਾਜਾ ਰਣਜੀਤ ਸਿੰਘ ਹੈਰਾਨ ਹੋ ਗਿਆ ਕਿ ਇਤਨਾ ਨਿਰਭੈ ਸਾਧੂ, ਅੱਜ ਤੱਕ ਮੈਨੂੰ ਕਿਸੇ ਨੇ ਕਾਣਾ ਨਹੀਂ ਕਿਹਾ, ਮੇਰੇ ਸਾਹਮਣੇ ਹੀ ਮੈਨੂੰ ਇਸ ਤਰ੍ਹਾਂ ਹਾਲ ਪੁੱਛਦਾ, ਸੁਣਾ ਭਾਈ ਕਾਣਾ ਸਿੰਘ ਆਹ ਕੀ ਹਾਲ? ਕਹਿਣ ਲੱਗਿਆ, ਮਹਾਰਾਜ ਅੱਜ ਤੱਕ ਮੈਨੂੰ ਕਿਸੇ ਨੇ ਇਹ ਵਚਨ ਨਹੀਂ ਕਹੇ। ਤੇ ਸੰਤ ਮਹਾਂਪੁਰਸ਼ ਹੱਸ ਪਏ, ਕਹਿੰਦੇ ਤੂੰ ਸਾਰਿਆਂ ਨੂੰ ਜਿੰਦਾ ਜਵਾਇਆ ਕੁਝ ਨਾ ਕੁਝ, ਇਹ ਸਾਰੇ ਤੇਰੇ ਖੁਸ਼ਹਮਦੀ ਨੇ, ਮੈਂ ਤੇਰੇ ਤੋਂ ਕੁਝ ਲੈਣਾ ਨਹੀਂ, ਤੂੰ ਰਾਜਾ ਹੈ, ਜੇ ਤੈਨੂੰ ਮੈਂ ਝੂਠਾ ਵਚਨ ਕਿਹਾ ਹੈ ਤੇ ਤੂੰ ਜੋ ਤੇਰੇ ਮਨ ਚ ਆਏ ਸਜ਼ਾ ਦੇ ਸਕਦਾ ਹੈ, ਮੈਨੂੰ ਤੇਰੀ ਸਜ਼ਾ ਦਾ ਵੀ ਭੈ ਨਹੀਂ ਹੈ। ਮਹਾਰਾਜਾ ਰਣਜੀਤ ਸਿੰਘ ਚਰਨਾ ਤੇ ਖੜ ਗਏ। ਉਹ ਮਹਾਂਪੁਰਸ਼ ਜਦੋਂ ਉਹ ਬਜ਼ੁਰਗ ਚੀਕਾਂ ਮਾਰ ਰਿਹਾ ਹੈ ਤੇ ਕਹਿਣ ਲੱਗੇ, ਬਥੇਰੀ ਉਮਰ ਭੋਗੀ ਹੈ ਭਾਈ, ਹੁਣ ਤੱਕ ਤਾਂ ਹੁਣ ਸਿੱਧਾ ਹੋ ਕੇ ਪ੍ਰਾਣ ਦੇ, ਆਪਣੇ ਜਾਣਾ ਹੀ ਪੈਣਾ ਪਰਮੇਸ਼ਵਰ ਦੇ ਘਰ। ਉਹ ਸੇਠ ਦੇ ਲੜਕੇ ਕੋਲ ਬੈਠੇ ਨੇ, ਉਹਨਾਂ ਇਸ ਗੱਲ ਦਾ ਬੁਰਾ ਮਨਾਇਆ, ਗੁੱਸਾ ਕੀਤਾ, ਕਹਿਣ ਲੱਗੇ, ਮਹਾਰਾਜ ਸਾਡਾ ਪਿਤਾ ਮਰ ਰਿਹਾ ਹੈ, ਤੇ ਆਪ ਇਸ ਨੂੰ ਇਹ ਬਚਨ ਕਹਿ ਰਹੇ ਨੇ, ਤੁਸੀਂ ਕੋਈ ਇਹਦੇ ਲਈ ਦੁਆ ਕਰੋ, ਅਰਦਾਸ ਕਰੋ, ਇਹ ਬਚ ਜਾਏ। ਤੇ ਤੁਸੀਂ ਕਹਿ ਰਹੇ ਹੋ ਤੂੰ ਸਿੱਧਾ ਹੋ ਕੇ ਪ੍ਰਾਣ ਦੇਵਾਂਗਾ, ਜਦੋਂ ਤੁਸੀਂ ਮਰੇ ਉਦੋਂ ਦੇਖਾਂਗੇ। ਜਦੋਂ ਇਹ ਬਚਨ ਕਹਿ ਦਿੰਦਾ ਪ੍ਰਸੰਨ ਬਾਬਾ ਖੁਦਾ ਸਿੰਘ ਜੀ ਕਹਿਣ ਲੱਗੇ, ਪਿਆਰਿਆ ਤੇਰੇ ਨਾਲ ਵਾਅਦਾ ਰਿਹਾ, ਜਦੋਂ ਮੈਂ ਸਰੀਰ ਤਿਆਗਾਂਗਾ ਤੈਨੂੰ ਜ਼ਰੂਰ ਬੁਲਾਵਾਂਗਾ। ਮਨ ਗਿਆਨੀ ਸਨ, ਅੰਤ ਸਮਾਂ ਨੇੜੇ ਆ ਗਿਆ। ਦੋ ਦਿਨ ਪਹਿਲਾਂ ਸਿੰਘ ਭੇਜ ਦਿੱਤਾ, ਕਿਹਾ ਲਾਹੌਰ ਵਿੱਚ ਫਲਾਣੇ ਦੇ ਘਰ ਚਲਿਆ ਜਾਈ, ਉਸਨੂੰ ਕਹੀ ਕਿ ਤੈਨੂੰ ਸੰਤਾਂ ਆਦਿ ਬੁਲਾਇਆ ਹੈ, ਨਾਲ ਲੈ ਕੇ ਆਉਣਾ। ਉਸ ਪਰਿਵਾਰ ਸੰਤਾਂ ਦੀ ਸ਼ਰਧਾ ਰੱਖਣ ਵਾਲਾ ਸੀ, ਜਦੋਂ ਸੁਣਿਆ ਪੁੱਜਿਆ ਰਾਤ ਗੋਸ਼ਕ ਉੱਥੇ ਰਿਹਾ, ਦੂਜੇ ਦਿਨ ਵਾਪਸ ਆ ਗਏ। ਤੀਸਰੇ ਦਿਨ ਮਹਾਂਪੁਰਸ਼ਾਂ ਨੇ ਸਰੀਰ ਤਿਆਗਣਾ ਹੋਇਆ। ਉਸ ਦਿਨ ਉਹ ਸਿੰਘ ਉੱਥੇ ਰਿਹਾ, ਉਹਨੂੰ ਕੁਛ ਨਹੀਂ ਦੱਸਿਆ ਸਿੱਖ ਨੇ। ਜਦੋਂ ਤੀਸਰਾ ਦਿਨ ਆਇਆ, ਅੰਮ੍ਰਿਤ ਵੇਲੇ ਉੱਠੇ, ਇਸ਼ਨਾਨ ਕੀਤਾ, ਪ੍ਰਾਣ ਤਿਆਗਣ ਦਾ ਸਮਾਂ ਨੇੜੇ ਆ ਗਿਆ, ਬੈਠ ਗਏ ਸਮਾਧੀ ਲਾ ਕੇ। ਉਹਨੂੰ ਕਹਿਣ ਲੱਗੇ, ਪਿਆਰਿਆ ਇੰਨੇ ਵਜੇ ਮੈਂ ਸਰੀਰ ਛੱਡਣਾ ਹੈ, ਤੂੰ ਮੇਰੇ ਕੋਲ ਬੈਠਾ, ਤੂੰ ਇਹ ਦੱਸ ਵੀ ਪ੍ਰਾਣ ਕਿੱਥੋਂ ਨਿਕਲਣ। ਸਰੀਰ ਦੇ 10 ਦਰਵਾਜ਼ੇ ਨੇ, ਇਹਨਾਂ 10 ਚੋਂ ਪ੍ਰਾਣ ਕਿਸੇ ਇੱਕ ਦਰਵਾਜ਼ੇ ਚੋਂ ਨਿਕਲਣੇ ਨੇ। ਹੁਣ ਤੂੰ ਦੱਸ ਪ੍ਰਾਣ ਕਿੱਥੋਂ ਨਿਕਲਣਾ, ਮੈਂ ਸਰੀਰ ਤਿਆਗ ਜਾਣਾ ਇਤਨੇ ਵਜੇ। ਜਦੋਂ ਤੇਰਾ ਪਿਤਾ ਚੜ੍ਹਾਈ ਕੀਤਾ ਹੈ, ਤੂੰ ਇਹ ਬਚਨ ਕਹੇ ਸਨ ਕਿ ਜਦੋਂ ਤੁਸੀਂ ਮਰੋਗੇ ਫਿਰ ਦੇਖਾਂਗੇ ਤੁਸੀਂ ਕਿਵੇਂ ਕਰਦੇ ਹੋ। ਕਹਿਣ ਲੱਗੇ, ਮੈਂ ਸਰੀਰ ਵਿੱਚ ਨਹੀਂ ਵਸਦਾ, ਮੇਰੇ ਤੇ ਗੁਰੂ ਨਾਨਕ ਦੀ ਕਿਰਪਾ ਹੈ, ਪਰ ਤੂੰ ਦੱਸ ਇਹ ਪ੍ਰਾਣ ਕਿੱਥੋਂ ਨਿਕਲਣਾ। ਪਹਿਲਾਂ ਤੇ ਠਹਿਰ ਪਿਆ, ਰੋਣ ਲੱਗ ਪਿਆ, ਮਹਾਰਾਜ ਆਪ ਬ੍ਰਹਮ ਗਿਆਨੀ ਸਾਧੂ ਲੋਕ ਆਪ ਮੈਨੂੰ ਬਖਸ਼ ਦਿਓ। ਕਹਿਣ ਲੱਗੇ ਤਾਂ ਮੈਂ ਇਤਨੇ ਵਜੇ ਸਰੀਰ ਛੱਡਣਾ ਹੈ, 5 ਮਿੰਟ ਬਾਕੀ ਨੇ, ਪਰ ਤੈਨੂੰ ਮੈਂ ਇਹ ਦੱਸਣਾ ਮੇਰੇ ਪ੍ਰਾਣ 10ਵੇਂ ਦਵਾਰ ਨੂੰ ਫੋੜ ਕੇ ਬਾਹਰ ਵੀ ਨਿਕਲਣਗੇ। ਸਮਾਧੀ ਲਾ ਕੇ ਬੈਠ ਗਏ, ਸਮਾਂ ਆਇਆ, 10ਵੇਂ ਦਵਾਰ ਦਾ ਪਟਾਕਾ ਪੈ ਕੇ ਪ੍ਰਾਣ ਨਿਕਲ ਗਏ। ਯਾਦ ਰੱਖਿਓ, ਕਰੋੜਾਂ ਚੋਂ ਕੋਈ ਇੱਕ ਅੱਧਾ ਬਿਰਲਾ ਅਜਿਹਾ ਹੁੰਦਾ ਹੈ ਜੋ 10ਵੇਂ ਦਵਾਰ ਵਿੱਚ ਵੀ ਜਿਸ ਦੇ ਪ੍ਰਾਣ ਨਿਕਲ ਗਏ ਨੇ। ਇੱਕ ਹੀ ਦਵਾਰ ਹੈ ਪਰਮੇਸ਼ਵਰ ਨੂੰ ਮਿਲਣ ਦਾ, ਇੱਕ ਦਰਵਾਜ਼ੇ ਚ ਜਦੋਂ ਕੋਈ ਗੁਜ਼ਰ ਜਾਏ ਉਦੋਂ ਰੱਬ ਨੂੰ ਮਿਲ ਜਾਂਦਾ, ਜਦੋਂ 9 ਦਰਵਾਜ਼ਿਆਂ ਵਿੱਚ ਪੈ ਜਾਏ ਫਿਰ ਭਟਕ ਜਾਂਦਾ। ਤਾਂ ਕਬੀਰ ਜੀ ਕਹਿ ਰਹੇ ਨੇ ਕਿ ਇੱਕ ਬਟੂਆ ਹੈ ਸਰੀਰ, ਜਿਹੜਾ ਡੋਗੀਆਂ ਕੋਲ ਜਿਵੇਂ ਸਵਾਹ ਦਾ ਬਟੂਆ ਹੁੰਦਾ, ਇਹ ਤਨਵੀ ਫਸਲ ਦੀ ਥੇਰੀ ਹੈ, ਇਹ ਬਟੂਆ ਹੈ। ਤੇ ਕਬੀਰ ਜੀ ਕਹਿੰਦੇ ਨੇ 72 ਨਾੜੀਆਂ ਦੇ ਆਧਾਰ ਤੇ ਇਹ ਬਟੂਆ ਟਿਕਿਆ ਹੋਇਆ ਹੈ, ਇੱਕ ਦਰਵਾਜ਼ਾ ਹੈ ਜਿਸ ਵਿੱਚ ਵੀ ਲੰਘ ਕੇ ਪਰਮੇਸ਼ਵਰ ਨੂੰ ਮਿਲਿਆ ਜਾ ਸਕਦਾ ਹੈ। ਅਗਲੀਆਂ ਪੰਕਤੀਆਂ ਚ ਕਹਿ ਰਹੇ,
ਨਵੇਂ ਖੰਡ ਕੀ ਪ੍ਰਿਥਵੀ ਮੰਗੈ ਸੋ ਜੋਗੀ ਜਗ ਸਾਰਾ।
ਕਹਿੰਦੇ ਨੇ ਇਸ ਸਰੀਰ ਵਿੱਚ ਰਹਿ ਕੇ 9 ਖੰਡ, 9 ਦਰਵਾਜ਼ੇ, 9 ਦਰਵਾਜ਼ਿਆਂ ਇਸ ਸਰੀਰ ਵਿੱਚ ਰਹਿੰਦਾ ਹੋਇਆ ਜੀ, ਜਦੋਂ ਇਹ ਸਰੀਰ ਇੱਕ ਮਿੱਟੀ ਦੀ ਥਰਤੀ ਹੈ, ਪ੍ਰਿਥਵੀ ਮਿੱਟੀ ਦੀ ਨਹੀਂ, ਮਿੱਟੀ ਹੈ ਨਾ ਸਰੀਰ, ਬਾਣੀ ਚ ਇਹਨੂੰ ਧਰਤੀ ਵੀ ਕਿਹਾ ਹੈ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਰੀਰ ਧਰਤੀ ਹੈ, ਕਰਮ ਬੀਜ ਹੈ, ਇਸ ਧਰਤੀ ਚ ਜੋ ਬੀਜ ਬੀਜੇਗਾ ਉਹ ਪ੍ਰਾਪਤ ਹੋ ਜਾਏ। ਤਾਂ ਕਬੀਰ ਜੀ ਕਹਿੰਦੇ ਨੇ ਇਸ ਸਰੀਰ ਵਿੱਚ ਟਿਕ ਕੇ ਜੋ 9 ਖੰਡਾਂ ਦੇ ਪ੍ਰਿਥਵੀ ਦੇ ਮਾਲਕ ਪਰਮੇਸ਼ਵਰ ਕੋਲੋਂ ਉਸਦਾ ਨਾਮ ਮੰਗਦਾ ਹੈ, ਨਵਾਂ ਖੰਡ ਕੀ ਪ੍ਰਿਥਵੀ ਮੰਗਦਾ ਸੋ ਜੋਗੀ ਜਗ ਸਾਰਾ, ਸਾਰਾ ਦਾ ਅਰਥ ਹੈ ਸ੍ਰੇਸ਼ਠ ਹੈ, ਇਸ ਸੰਸਾਰ ਵਿਗ਼ ਉਹ ਸ੍ਰੇਸ਼ਠ ਹੈ ਜੋ 9 ਖੰਡਾਂ ਦੀ ਪ੍ਰਿਥਵੀ ਦੇ ਮਾਲਕ ਪ੍ਰਭੂ ਪਾਸੋਂ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਉਹਦੇ ਨਾਮ ਦੀ ਮੰਗ ਕਰਦਾ ਹੈ, ਉਹਦੇ ਮਿਲਾਪ ਦੀ ਮੰਗ ਕਰਦਾ ਹੈ। ਕਬੀਰ ਜੀ ਕਹਿੰਦੇ ਉਹੀ ਜੋਗੀ ਸਾਰੇ ਸੰਸਾਰ ਵਿੱਚ ਚੰਗਾ ਜੋਗੀ ਹੈ।
ਐਸਾ ਜੋਗੀ ਨੌ ਨਿਧ ਪਾਵੇ,
ਤੇ ਅਜਿਹੇ ਜੋਗੀ ਨੂੰ 9 ਨਿਧੀਆਂ ਤੇ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ।
ਤਲਕਾ ਬ੍ਰਹਮ ਲੈ ਗਗਨ ਚਰਾਵੇ,
ਤਲਕਾ ਬ੍ਰਹਮ, ਬ੍ਰਹਮ ਈਸ਼ਵਰ, ਤਲਕਾ ਬ੍ਰਹਮ ਈਸ਼ਵਰ ਦੀ ਉਹ ਅੰਸ਼ ਜੋ ਸੰਸਾਰ ਨਾਲ ਜੁੜੀ ਰਹਿੰਦੀ, ਮਨ ਦੇ ਪ੍ਰਭਾਵ ਕਰਕੇ ਸੰਸਾਰ ਨਾਲ ਜੁੜੀ ਹੋਈ ਅੰਸ਼ ਜਿਸ ਨੂੰ ਅਸੀਂ ਆਤਮਾ ਕਹਿੰਦੇ, ਜੋ ਨੀਵੀ ਰਹਿ ਗਈ ਸੰਸਾਰ ਨਾਲ ਜੁੜ ਗਈ, ਮਨ ਦਾ ਪ੍ਰਭਾਵ ਅਜਿਹਾ ਪਿਆ ਕਿ ਮਨ ਨੇ ਆਤਮਾ ਨੂੰ ਬੋਲਣ ਹੀ ਨਹੀਂ ਦਿੱਤਾ, ਮਨ ਨੇ ਆਤਮਾ ਨੂੰ ਇਤਨਾ ਦਬਾ ਲਿਆ ਕਿ ਆਤਮਾ ਚੁੱਪ ਹੋ ਗਈ। मन ने इन संसार नाल जुड़ लिया, धन नाल जुड़ गई, पदार्थ नाल जुड़ गई, मन ही जुड़िया फिरदा है, आत्मा नु गल ही नहीं करनी है। तो कबीर जी उन्हें कह रहे हैं तलका ब्रह्म, तल का अर्थ है थलड़ा ब्रह्म। ओ ब्रह्म ओ प्राण जो कि शरीर के रेंद्या भी थले ही रह गए। तो कबीर जी कहते हैं उन्होंने गगन चढ़ावा, गगन दसवां द्वार, उन्हें प्राणा दसवें द्वार विच पहुंचा देवे, भाव शरीर तो उच्चा उठ जाए, संसार तो उच्चा उठ जाए, कामना तो उच्चा उठ जाए, सुखा तो उच्चा उठ जाए, दसवें द्वार विच पहुंच हो जाए। कबीर जी कह रहे हैं
ब्रहाओ किंथा ज्ञान ध्यान कर सुई सब तगा मत कल।
ज्ञान की किंथा गोदड़ी बनाने लई, याद रखियो जोग मत दी गलां ने सारी। कबीर जी कहते ज्ञान की गोदड़ी बनाने लई किंथा ज्ञान, फिर गोदड़ी बनानी है तो ध्यान कर सुई, ध्यान की सुई नाल ज्ञान की गोदड़ी बनेगी, भाव ज्ञान इकट्ठा होगा। जे ध्यान ज्ञान नाल मेल खाना है, जे ध्यान ज्ञान प्राप्त करना चाहता है ता ही ज्ञान मिल सकता है, जे ध्यान कितने हो रहा है ज्ञान कितने होगा। तो कबीर जी कहने ने गोदड़ी बनानी है ज्ञान की, खिंथा ज्ञान, ज्ञान की गोदड़ी बना लै तो बनेगी किवें, ध्यान कर सुई, सुई का काम है सिवना, सुई का काम है जोड़ना, पाटे सिव दिंदी जोड़ दिंदी, जदों ध्यान की सुई मिल जाएगी तो जीव ईश्वर नाल जुड़ जाएगा, क्योंकि ध्यान ही इसका प्रभु तक पहुंचेगा, शरीर ने तो पहुंचना नहीं। तो कबीर जी कहने ने उस ध्यान की सुई विच धागा भी चाहिए, तो कहने ने शब्द धागा गुरु का उपदेश रूपी धागा, मत कल है मत का अर्थ वटना, गुरु के उपदेश रूपी धागे वट के भाव वार वार नाम जप के वार वार परमेश्वर नाल जुड़ के। तो कबीर जी कहते हैं इस तरह कमाई करे तो उस ज्ञान की सुई विच ध्यान की सुई विच गुरु के शब्द रूपी धागे पा के ते फिर ज्ञान की गोदड़ी बन सकती है, जो बना लेंदा है वो जोगी है। जो ज्ञान की गोदड़ी बना ले ध्यान में सुई बना ले, ते कबीर जी कह रहे हैं शब्द तागा मत कह ले, गुरु के उपदेश गुरु के शब्द में वट के उदे च तागा पाए, भाव गुरु के शब्द की कमाई करे। अगलिया पंक्तियां विच कह रहे हैं
पंच तत् की कर मृगाणी गुरु के मार्ग चल।
पंच तत् काम क्रोध लोभ मोह अहंकार, ये पंच तत् नहीं है, ये पंच विकार ने, पंच तत् जिन्हें यह शरीर बनया है। मृग की खल जिस दे उत्ते जोगी बैठ रहे हैं, कबीर जी कहते हैं इस पंच तत्तां दे शरीर नू मृगाणी बना लो। पंच तत् की कर मृगाणी, भाव इन्हां पंजा इस पंजा तत्तां दे शरीर तो भी उच्चा उठ जाए, अठी पैरी अठ खंड नवां खंड शरीर, शरीर नू स्वाह की ढेरी जान के शरीर नू मिट्टी जान के इहदे तो गुजर जाए, इहदे नाल संबंध ना रखे। पंच तत् की कर मृगाणी, फिर इस मृगशाला च बैठ के इस उच्चा उठ के करे कि गुरु का मार्ग चल है, गुरु के दसे हुए मार्ग से कबीर जी कहते ने चलना करे।
दया फहारी काया कर धूई दृष्टि की अग्न जलावे।
आखो बज के सतनाम श्री वाहिगुरु, कहते काया नु धूनी बना ले, धूनी की अग सेकण लिनिया हुई लकड़ा इकट्ठा करने दया की फावड़ी बना ले, दया फावड़ी, दया फावड़ी काया कर धूनी दृष्ट की अग्न जलावे। दृष्ट सारी जगह से दृष्ट मान परमेश्वर जान लेना देख लेना, जगे जगे विच व्यापक तक लेना, यह अग्नि बालना मेरे कबीर जी कह रहे हैं।
तिसका भाओ लहर दे अंतर चौह जुग ताड़ी लावे।
उस परमेश्वर नू जगे जगे विच व्यापक तक के अपने हिरदे विच उहदा प्रेम पैदा कर ले, उहदे नाल प्रेम करे, जरे जरे विच व्यापक तके, ते फिर उहदे नाल प्रेम करे। कबीर जी कहंदे ने ते इस तरह तह युग ताड़ी लावे, सारे युगां विच भाव लंबे समय तक। ताड़ी दा अर्थ है समाधि, ताड़ी दा अर्थ तारी, तारी दा अर्थ है टिक जाना। आ इलम उड़ना देख रहे हो, जबन के आसमान विच उड़न लई धरती तो उठदी है, फिर यह खंभ हिलानी, फिर उड़द्या उड़द्या जदों यह उची चढ़ जाती है, फिर तुसी इस नूं तकदे हो खंभ नहीं हिलानी, फिर तां बस यह तिरदी है जा रही है, कोई खंभ नहीं हिलणगे। ताड़ी दा अर्थ है समाधि, ते समाधि याद रखियो जदों कोई व्यक्ति मरदा है ना जी, ते हिंदुस्तान दे हिंदू धर्म दे लोग उहदी कबर नूं समाधि कहंदे, जिस विच कोई हलचल नहीं है, जिस विच कोई ख्याल नहीं, जिस विच कोई फुरना नहीं, जिस विच ना जीवन दी गल ना मौत दी गल, असुर समाधि। तो कबीर जी कहने तवजो तारी लाल लंबे समय तक उस परमेश्वर नाल अपनी धरती जोड़ रखे।
सब जो वतन राम नाम है जिसका पिंड पराना,
कहते सारे वड्डा जोग की है, जोगवन तुरन का उपराला उदम की है, परमेश्वर का नाम जपना, जिसने यह पिंड शरीर दिता है, जिसने इस शरीर में प्राण पाए हैं, उस दे नाम में जपना, यह सब तो वड्डा जोग है। कबीर जी कह रहे हैं
बहुत वीर ये कृपा धार है दे सचा निशाना,
कहते जे वो परमेश्वर कृपा कर रहे दया कर रहे तो फिर सच्चा निशाना सच्चा नूर वो जीव नु बख्शिश कर दिंदा है।
आसा हिंदू तुरक कहां से आए किने राह चलाई,
कबीर जी का यह शब्द किसे काजी नाल वार्तालाप है, क्योंकि काजी मुसलमान धर्म के रहबर मने जाते सन उस समय, और काजी लोग न्याय करते सन, काजी फतवे देंदे सन, काजी का बहुत प्रभाव मुसलमान लोगों में थी, और कबीर जी अपने इस शब्द में काजी नाल वार्तालाप कबीर जी भी है, क्योंकि काजी लोग मुसलमान मत को चंगा कहकर हिंदू मत की निंदा करते हैं। कबीर मुसलमान नहीं है ना हिंदू है, पर कबीर जी का जन्म मुसलमाना ने करना है, पर कबीर जी सुन्नत नहीं करवाते। याद रखो कबीर जी का यह शब्द इस गल की साखी कर रहा है कि कबीर जी ने सुन्नत नहीं करवाई, तो अगर सारी गल अपने शब्द में कहेंगे। और काजी जदों हिंदुआ की निंदा करता है, तुरकों की मुसलमाना की, वो चंगाई प्रगट करता है, तो कबीर जी काजी से सवाल कर रहे हैं, ऐ काजी हिंदू तुरक कहां से आए, कितों आए ने हिंदू तो मुसलमान, किन यह राह चलाई, और सुन्नत करन की राह रास्ता किसने चलाया, किसने मुसलमान से हिंदू पैदा किए। अगली पंक्ति क्या दे रहे,
दिल में सोच विचार कवादे पिस दोजक किन पाई,
कवादे दो अर्थ ने, कवादे उपद्रव करने वाले व्यक्ति निलाजे व्यक्ति को भी कहते, जड़ा झगड़े पैदा करता झगड़ा नु, कवा दे जवाब देना किसी गल का, कला दे। कबीर जी कहने ऐ झगड़े पैदा करने वाले काजी सुन, दिल में सोच विचार कला दे, दिल में सोच विचार करके मेरी गल का उत्तर देना कर, कि पैसत दो जग किन पाई, कि तेनू ज्ञान है कि जितने हिंदू मरे ने उन्हां विचों कितने स्वर्ग विच गए ने, कितने दो जग नरकां विच गए ने,
ਜਾਂ ਕਿਤਨੇ ਮੁਸਲਮਾਨ ਦਹਿਸ਼ਤ ਵਿੱਚ ਗਏ ਨੇ ਤੇ ਕਿਤਨੇ ਦੋਜ਼ਖ ਦੀ ਅੱਗ ਵਿੱਚ ਚੜੇ ਨੇ। ਆਪਣੇ ਦਿਲ ਵਿੱਚ ਸੋਚ ਕੇ ਇਸ ਗੱਲ ਦਾ ਜਵਾਬ ਦੇ, ਤੂੰ ਕੇਵਲ ਆਪਣੀਆਂ ਗੱਲਾਂ ਨਾਲ ਝਗੜੇ ਪੈਦਾ ਕਰਦਾ ਹੈ, ਤੈਨੂੰ ਗਿਆਨ ਨਹੀਂ ਹੈ, ਮੈਨੂੰ ਜਿੰਦਾ ਰਹਿ ਰਿਹਾ ਹੈ।
ਕਾਜੀ ਤੈ ਕਵਨਕ ਤੇ ਬਖਾਨੀ,
ਕਹਿੰਦੇ ਤੈਂ ਕਿਹੜੀ ਕਿਤੇਬ ਨੂੰ ਪੜ੍ਹ ਕੇ ਇਹ ਗੱਲ ਕਹਿਤੀ ਕਿ ਹਿੰਦੂ ਬੁਰੇ ਨੇ, ਮੁਸਲਮਾਨ ਚੰਗੇ ਨੇ, ਤੇ ਕਿਹੜੀ ਕਿਤੇਬ ਚ ਪੜ੍ਹਿਆ ਹੈ ਤੈਂ? ਕਬੀਰ ਜੀ ਕਹਿੰਦੇ ਇਸ ਕੰਮ ਦਾ ਨਿਰਣਾ ਕਰੋ।
ਪੜਤ ਗੁਣਤ ਐਸੇ ਸਭ ਮਾਰੇ, ਕਿਨਹੂੰ ਖਬਰ ਨਾ ਜਾਣੀ।
ਕਹਿੰਦੇ ਮੈਂ ਅੱਜ ਤੱਕ ਸੰਸਾਰ ਤੇ ਤੱਕਿਆ ਹੈ, ਇਹਨਾਂ ਕਿਤੇਬਾਂ ਨੂੰ ਪੜ੍ਹਨ ਵਾਲੇ, ਇਹਨਾਂ ਕਿਤੇਬਾਂ ਦੀ ਧਾਰਮਿਕ ਗ੍ਰੰਥਾਂ ਦੀ ਵਿਚਾਰ ਕਰਨ ਵਾਲੇ ਸਭ ਪਰਮੇਸ਼ਵਰ ਨੇ ਖਤਮ ਕਰ ਦਿੱਤੇ। ਪੜਤ ਗੁਣਤ, ਗੁਣਤ ਦਾ ਅਰਥ ਹੈ ਵਿਚਾਰਨ, ਪੜ੍ਹਨ ਵਾਲੇ ਤੇ ਵਿਚਾਰ ਕਰਨ ਵਾਲੇ ਸਾਰੇ ਖਤਮ ਕਰ ਦਿੱਤੇ। ਪੜਤ ਗੁਣਤ ਐਸੇ ਸਭ ਮਾਰੇ, ਕਿਨੂੰ ਖਬਰ ਨਾ ਜਾਣੀ। ਅਜੇ ਇਹ ਸਾਰੇ ਵਿਅਕਤੀ ਖਤਮ ਸੰਸਾਰ ਤੋਂ ਹੋ ਗਏ, ਪਰ ਰੱਬ ਦੀ ਖਬਰ ਇਹਨਾਂ ਚੋਂ ਕਿਸੇ ਨੇ ਨਹੀਂ ਜਾਣੀ।
ਪੜਹਾਓ ਸਖਤ ਸੁਨੇਹੋ ਕਰ ਸੁਨਤ ਕਰੀਏ, ਮੈਂ ਨਾ ਬਣਾਉਗਾ ਭਾਈ।
ਸਖਤ ਔਰਤ ਸੁਨੇਹੋ ਪਿਆਰ, ਕਹਿੰਦੇ ਜਿੱਥੇ ਜਿਹੜੀ ਸੁਨਤ ਹੈ ਇਸ ਤਾਂ ਔਰਤ ਦੇ ਪਿਆਰ ਕਰਕੇ ਕੀਤੀ ਜਾਂਦੀ, ਇਹਨੂੰ ਮੈਂ ਨਹੀਂ ਮਿਲਦਾ। ਕਬੀਰ ਜੀ ਕਹਿੰਦੇ ਨੇ ਯਾਦ ਰੱਖੋ, ਮੁਸਲਮਾਨ ਮਤ ਵਿੱਚ ਸੁਨਤ ਦੀ ਸ਼ੁਰੂਆਤ ਇਬਰਾਹਿਮ ਤੋਂ ਹੋਈ। ਇਬਰਾਹਿਮ 95 ਸਾਲ ਦੇ ਸਨ ਔਰ ਕੁੱਲ ਉਮਰ ਉਹਨਾਂ ਦੀ 175 ਸਾਲ ਮੰਨੀ ਗਈ। ਇਬਰਾਹਿਮ ਦੀ ਪਹਿਲੀ ਔਰਤ ਦਾ ਨਾਂ ਸੀ ਹਾਰਾ। ਹਾਰਾ ਨਾਲ ਇਬਰਾਹਿਮ ਨੇ ਸ਼ਾਦੀ ਕੀਤੀ ਤੇ ਸਾਰਾ ਨੇ ਇਬਰਾਹਿਮ ਤੋਂ ਇੱਕ ਪਰਣ ਲਿਆ ਸੀ ਕਿ ਮੇਰੇ ਹੁੰਦਿਆਂ ਕਿਸੇ ਦੂਸਰੀ ਔਰਤ ਨਾਲ ਤੇਰੇ ਤਲਕਾਤ ਨਹੀਂ ਹੋਣਗੇ, ਅਗਰ ਤੇਰੇ ਤਲਕਾਤ ਹੋਣਗੇ ਤਾਂ ਤੇਰਾ ਸਿਰ ਕੱਟ ਦਿੱਤਾ ਜਾਏ। ਉਹਨੇ ਵਚਨ ਦੇ ਦਿੱਤਾ, ਸਾਰਾ ਨੇ ਸ਼ਾਦੀ ਕਰ ਲਈ। ਔਰ ਮੁਸਲਮਾਨ ਮਤ ਵਿੱਚ ਜ਼ਿਕਰ ਆਉਂਦਾ ਹੈ ਇਸ ਗੱਲ ਦਾ ਕਿ ਇਬਰਾਹਿਮ ਨੇ ਦੂਜੀ ਸ਼ਾਦੀ ਕੀਤੀ, ਆਪਣੀ ਬੋਲੀ ਨਾਲ ਸ਼ਾਦੀ ਕੀਤੀ। ਇਬਰਾਹਿਮ ਨੇ ਜਦੋਂ ਬੋਲੀ ਨਾਲ ਸ਼ਾਦੀ ਕੀਤੀ ਤੇ ਸਾਰਾ ਰੁਕ ਕੇ ਆਪਣੇ ਤੇ ਅੱਗੇ ਘਰ ਚਲੀ ਗਈ। ਇਬਰਾਹਿਮ ਕੋਲ ਕੋਈ ਕਿਸੇ ਬੱਚੇ ਨੂੰ ਲੈ ਕੇ ਆਇਆ, ਉਹਨੇ ਆਪਣੀ ਔਰਤ ਨੂੰ ਛੱਡ ਦਿੱਤਾ। ਇਬਰਾਹਿਮ ਨੇ ਉਹਨੂੰ ਸਮਝਾਉਣ ਦਾ ਯਤਨ ਕੀਤਾ ਕਿ ਆਪਣੀ ਔਰਤ ਘਰ ਵਿੱਚ ਹੀ ਚੰਗੀ ਲੱਗਦੀ ਹੈ, ਤੂੰ ਲੈ ਕੇ ਆ। ਉਹਨੇ ਅੱਗੋਂ ਇਬਰਾਹਿਮ ਨੇ ਸਾਲ ਕਰ ਦਿੱਤਾ ਕਿ ਤੁਸੀਂ ਆਪਣੀ ਔਰਤ ਕਿਉਂ ਛੱਡੀ ਹੈ? ਇਬਰਾਹਿਮ ਨੂੰ ਸਾਰਾ ਨੂੰ ਵਾਪਸ ਲਿਆਉਣਾ ਪਿਆ। ਜਦੋਂ ਵਾਪਸ ਲੈ ਕੇ ਆਇਆ ਸਾਰਾ ਨੂੰ, ਤਾਂ ਉਹਨੇ ਸ਼ਰਤ ਰੱਖੀ ਕਿ ਮੈਂ ਤੇਰੇ ਨਾਲ ਇਹ ਸ਼ਰਤ ਰੱਖੀ ਸੀ ਕਿ ਦੂਜੀ ਸ਼ਾਦੀ ਕਰੇਗਾ, ਕਿਸੇ ਦੂਸਰੀ ਔਰਤ ਨਾਲ ਸੰਬੰਧ ਪੈਦਾ ਕਰੇਗਾ, ਤੇਰਾ ਸਿਰ ਕੱਟ ਦਿੱਤਾ ਜਾਏਗਾ, ਆਪਣੇ ਪਰਣ ਨੂੰ ਪੂਰਾ ਕਰੋ। ਉਹਨਾਂ ਫਿਰ ਪਰਣ ਨੂੰ ਪੂਰਾ ਕਰਨ ਲਈ ਉਹਦੇ ਉਹਨੂੰ ਦਇਆ ਆ ਗਈ ਕਿ ਅਕਸਰ ਮੈਂ ਹੀ ਵਿਧਵਾ ਹੋਵਾਂਗੀ ਜਦੋਂ ਇਹਦੀ ਮੌਤ ਹੋ ਗਈ। ਉਹਨੇ ਆਪਣੀ ਸਵਾਹ ਨੂੰ ਛੋਟੀ ਕਰਕੇ ਉਹਦੀਆਂ ਮੁੱਛਾਂ ਜਿਹੜੀਆਂ ਅੱਗੋਂ ਕੱਢ ਦਿੱਤੀਆਂ ਔਰ ਨਾਲ ਖਤਨਾ ਕਰ ਦਿੱਤਾ। ਉਹ ਸੁਨਤ ਉਹਨੂੰ ਕਹਿਣ ਲੱਗ ਪਿਆ, ਸੁਨਤ ਦਾ ਅਰਥ ਹੈ ਨਿਯਮ, ਅਸਲ ਵਿੱਚ ਸੁਨਤ ਦਾ ਅਰਥ ਹੈ ਨਿਯਮ। ਉਹ ਜਦੋਂ 95 ਵਰ੍ਹਿਆਂ ਦੇ ਸਨ, ਉਹਦੀ ਦੇਖਾ ਦੇਖੀ ਹੋਰ ਲੋਕਾਂ ਨੇ ਖਤਨਾ ਕਰਵਾ ਲਿਆ। ਫਿਰ ਇਹ ਸੁਨਤ ਦਾ ਰਿਵਾਜ ਮੁਸਲਮਾਨ ਮਤ ਵਿੱਚ ਆਮ ਹੋ ਗਿਆ ਕਿ ਜਦੋਂ ਬੱਚਾ ਜਨਮਣਾ ਹੈ ਉਹਦੀ ਸੁਨਤ ਹੋ ਕੇ ਹੀ ਉਹ ਮੁਸਲਮਾਨ ਬਣਨਾ ਹੈ। ਤਾਂ ਕਬੀਰ ਜੀ ਕਹਿੰਦੇ ਔਰਤ ਦੇ ਪਿਆਰ ਵਿੱਚ ਜੇ ਕੋਈ ਸੁਨਤ ਕਰਦਾ ਹੈ ਤਾਂ ਮੈਂ ਇਸ ਗੱਲ ਨੂੰ ਨਹੀਂ ਮੰਨਦਾ, ਸਖਤ ਸੁਨੇਹੋ ਕਰ ਸੁਨਤ ਕਰੀਏ, ਮੈਂ ਨਾ ਬਦਲਦਾ ਭਾਈ। ਅਗਲੀ ਪੰਕਤੀ ਕਹਿ ਰਹੇ,
ਜੋਰੇ ਖੁਦਾਏ ਮੋਹੇ ਤੁਰਕ ਕਰੇਗਾ ਆਪਨ ਹੀ ਕੱਟ ਜਾਈ।
ਕਹਿੰਦੇ ਜੇ ਖੁਦਾ ਮੈਨੂੰ ਤੁਰਕ ਬਣਾਉਣਾ ਚਾਹੁੰਦਾ ਹੈ, ਜੇ ਉਹ ਚਾਹੁੰਦਾ ਹੈ ਤੁਰਕ ਬਣਾਉਣਾ, ਮੈਨੂੰ ਤੁਰਕ ਕਰਨਾ ਹੈ, ਤਾਂ ਫਿਰ ਆਪਣੇ ਆਪ ਹੀ ਸੁਨਤ ਹੋ ਜਾਏਗੀ, ਮੈਂ ਇਸ ਤਰ੍ਹਾਂ ਸੁਨਤ ਨਹੀਂ ਕਰਾਉਂਗਾ।
ਸੁਨਤ ਕੀਏ ਤੁਰਕ ਜੇ ਹੋਏਗਾ ਔਰਤ ਕਾ ਕਿਆ ਕਰੀਏ।
ਕਹਿੰਦੇ ਜੇ ਸੁਨਤ ਕਰੇ ਤੇ ਹੀ ਕੋਈ ਤੁਰਕ ਬਣ ਸਕਦਾ ਹੈ, ਫਿਰ ਔਰਤ ਦੀ ਸੁਨਤ ਤੁਸੀਂ ਕਿਵੇਂ ਕਰੋਗੇ? ਉਹ ਔਰਤ ਮੁਸਲਮਾਨ ਨਹੀਂ ਬਣ ਸਕੇਗੀ। ਇਸ ਕਰਕੇ ਕਬੀਰ ਜੀ ਅਗਲੀ ਪੰਕਤੀ ਕਹਿੰਦੇ,
ਅਰਧ ਸਰੀਰੀ ਨਾਲ ਨਾ ਛੋੜੈ ਤਾਂ ਤੇ ਹਿੰਦੂ ਹੀ ਰਹੀ ਹੈ।
ਅਰਧ ਸਰੀਰੀ ਬੰਦੇ ਦਾ ਅੱਧਾ ਭਾਗ, ਯਾਦ ਰੱਖੋ ਬੰਦਾ ਆਪਸ ਵਿੱਚ ਪੂਰਾ ਨਹੀਂ ਹੈ। ਗੁਰੂ ਸਾਹਿਬ ਨੇ ਪਵਿੱਤਰ ਬਾਣੀ ਵਿੱਚ ਤਮਾਮ ਜੀਵਾਂ ਨੂੰ ਇਸਤਰੀ ਕਿਹਾ ਹੈ। बंदा कला पूरा मनुख नहीं है, ये अद्धा भाग माता का है जो स्त्री रूप है, अद्धा भाग पिता का है जो पुरुष रूप है, ये स्त्री पुरुष दोनों का समेल है। इस करके गुरु नानक पातशाह ने पावन मान के वचन पहले भंड दिनी है, भंड जमी है, भंड मंगण विया हो, भंडो होवा दोस्ती, भंडो चला रहा हो, भंड मुआ भंड फाली है, भंड होवा बंधान, सुख मंदा आखी है जित जमे राजान। बंदा पूरा नहीं है, पूरा उदो मंगा है जब पूरे विच लीन हो जाए, उतनी देर तक अधूरा है। तो कबीर जी अपनी मानिक चरण अर्ध शरीर ही नार न छोड़ है, बंदे के शरीर का अद्धा हिस्सा, बंदे की अर्ध अंगी, पूरा जीवन भर साथ देने वाली उदात बटाने वाली नार न छोड़ है। कहते फिर उन्हों मुसलमान बनाए तो बिना ही छड़े हो गए, जे नहीं छड़ोगे उसकी सुनत नहीं कर सकते तुम, फिर ताते हिंदू ही रही है, इसे करके हिंदू में रहना ठीक है। मैं सुनत करा के मुसलमान नहीं बनना, क्योंकि मेरा जन्म मुसलमाना ने करवा है, सुनत करा के मैं मुसलमान नहीं बनूंगा।
सारक तेव राम भजवारे जुलम करत है भारी।
कबीर जी कहने कतेबा ने छद इस चक्कर में ना बह, खुदा का चिंतन कर, राम का चिंतन कर, उसके नाम नु जप, इस कतेब नु करके तू संसार से बहुत बड़े जुल्म कर रहा है, जुल्म करत है भारी। अगली पंक्ति कहने
कबीर है पकड़ी टेक राम की तुरक रहे पचहारी।
कहने मैं केवल राम जी टेक पकड़ी है, राम का आसरा लिया है, इस करके मैं पार हो जाना है तुरक पचहारी। पचहारी का अर्थ खराब होना, पचन का अर्थ खराब होना, खत्म हो जाना चाहिए। कबीर जी कहने तुरक खत्म हो होके ही थक जाते हैं, खत्म हो जाते हैं, पच जाते हैं, खराब होते हैं, तो मैं राम का नाम जप के परमेश्वर तक पहुंचना है।
आशा जब लग तेल जीवे मुखवाती तब सूझे सब कोई।
याद रखो अपना नाम दिता है, कहने लगे जितनी देर तेल है जीवे विच, जीवे विच बत्ती है, तो वो बत्ती ज्योति जल रही है उस बत्ती के नाल, वो दीवा किसी कमरे विच क्या है, उसी कमरे में कई हर वस्तु देख सकते हो। इस तरह ही जितनी देर यह शरीर है ये प्राण चलते हैं, ईश्वर की ज्योति है, प्राणा की बत्ती है, तो कबीर जी कहते हैं उतनी देर ही इस संसार नाल संबंध है, उतनी देर ही धन अपना है, उतनी देर ही पदार्थ अपने ने, उतनी देर ही पुत्र धीआं अपने ने, जितनी देर यदा संसार नाल संबंध बने स्वास्थ करने और परमेश्वर की ज्योति ये टिकी हुई है। जब लग तेल जीवे मुख बाती तब सूझे सब कोई। अगली पंक्ति दसते हैं
तेल जले बाती ठहरानी सुना मंदिर होई।
कहते जदों ये सता रूपी तेल मुक गया, जदों ये पई जी स्वासा की बत्ती है वो सड़ गई, बाती ठहरानी रुक गई, बत्ती तेल ही नहीं रहा, बत्ती किवें जगे। तो कबीर जी कहने उस समय सूना मंदिर होई, करता है पर घर में पई कोई चीज नहीं दिख रही, अज शरीर रूपी घर तो है पर ये कुछ देख नहीं सकता, सुन नहीं सकता, एक काया के विचों जब तेल मुक गया फिर घर भी है पदार्थ भी नहीं, जदों से दीवा बुझ गया फिर कुछ भी अपना नहीं है, ना पुत्र अपने ने, ना औरत अपनी है, ना पति अपना है, ना धन अपना है, ना पदार्थ अपने ने, ना सुख अपने ने, ना जमीन जायदाद अपनी है। तेल जला बाती ठहरानी सोना मंदिर होई। अगली पंक्ति कबीर जी कहते
रे बोरे तोहे करी ना रख है कोई।
पागला फिर तेन एक घड़ी भी किसी ने अपने घर नहीं रखना, जिन्हों अज अपने कहना है ना, फिर तेन एक घड़ी भी जब तेल मुक गया, बत्ती मुक गई, मंदिर सुना हो गया, फिर तेन एक घड़ी कोई अपने घर में नहीं रखेगा।
तू राम नाम जप सोई।
इस करके तो परमेश्वर के नाम में जप जिसकी शोभा सारे संसार से है, जो सारे संसार का मालिक है उसके नाम को जपना कर
रहाओ। काकी मात पिता कहो काको कवन पुरख की जोई।
कबीर जी कहने किसरी है कोई माता, काकी मात पिता, पिता किसरा है कोई, कोई किसी का पिता नहीं, सब सुख के पिता है, सुख की माता है, सुख का पिता है। काकी मात पिता सुत काको कहो काको। वीर जी कहते दस कोई है किसी की मां, कोई किसी का पिता नहीं, कोई किसी की मां नहीं, अते ना ही कोई किसी की कवन पुरख की जोई, कोई किसी पुरख की औरत नहीं है।
कट पूछे को बात ना पूछे, कड हो होई।
जब इस शरीर रूपी खड़ा कट जाना है, औरत भी खड़े छोड़े, पिता भी घर में होंगे, माता भी घर में होंगी, तमाम जीव घर में होंगे, पर कोई बात नहीं पुछदा, हर पास में आवाज आती जल्दी लह चल गई, कड हो हुई, कोई रोकेगा नहीं। तो कबीर जी अगली पंक्ति कहेंगे,
देवरी बैठी माता रोवे, खटिया ले गए भाई।
देवरी दहलीज से, दहलीज से बैठी मां रोंदी है, ते भाई की करदे ने एक सीढ़ी बना के उन्हें चुक के व्यक्ति शमशान भूमिका वाल लै जाते हैं। इतने ही कबीर जी कहते उन्होंने लोगों का तेरे नाल संबंध है, माता रोंदी रहिंदी भाई लै जाते हैं। अगली पंक्ति कहते
लठ छटकाए त्रिया रोवे, हंस के ला जाई।
लठ लिटा केसा दी लिट केसा खोल देंगे ने, जब किसी औरत का पति मर जाता है तो वो केसा खंडा लें खोल दिंदी, पर पुरातन समय में जिस औरत का पति मरदा सी वो अपने सिर नंगा कर लेंगी, ओदी निशानी होंगी सी कि इस औरत का पति नहीं है। अज तक भी समय अजय आ गया, सबके सिर नंगे हुए, पतियां के मुंडे भी नंगे। पुराने समय विधवा औरत की पहचान होंगी सी कि सिर का साई नहीं है, इस करके वो सिर नंगा कर लेंगे। आम शब्द यह वर्त्या जाता सी कि अब फलानी औरत सिरों नंगी हो गई, आम उसका पति मर गया। कबीर जी कहने ने तो पैसा खोल के लट छटकाए त्रिया हो गए, त्रिया का अर्थ है औरत, अपने पैसा खोल के औरत रो रही है, पर नाल कोई नहीं है, पति मरिया है औरत संसार के रह गई, पुत्र मरिया है माता संसार के रह गई, पुत्र मरिया है पिता संसार के रह गए, भाई मरिया है बाकी भाई संसार के रह गए। कबीर जी कहने अगले कनाल कोई नहीं जाएगा, हंस अकेला जाएगा, जीव आत्मा अकेला ही अगले परमेश्वर घर से जाएगा, किसे नाल नहीं जाना। कबीर जी कह रहे
कहत कबीर सुनो रे संत हो पैसा अगर कहताई।
कबीर जी कहने संतो सुनो, कहत कबीर सुनो रे संतो, ऐसे संसार के लोगों संत जना के वचन सुनो, ते इस गल नु समझ लो कि तुसी भय सागर डर का समुंदर जो संसार है इस तो तरना किवें है, भय सागर कहता ही किवें करोगे। अगली पंक्ति को दस रहे
इस बंदे सिर जुल्म होता है, जम नहीं हटा गुसाई।
कहते इस बंदे के सिर से इतना जुल्म होएगा कि ये तो वो पीड़ा और दर्द चलिया नहीं जाएगा। याद रखियो बंदे की फितरत है, सोच है, जे किसी ने नाम जपन नहीं तो किसी ने भाई जी बुढ़े होके की करना, नाम ही तो जपना है, धंधे करने का समय, बच्चे भी तो पालने, इन्होंने धन भी इकट्ठा करना। एक गल याद रखियो किसी ने कोई ज्ञान है कि मैं बुढ़ा होना गा भी कि नहीं होना, कदों मरना है, किवें मरना है, कित्थे मरना है, इस गल का किसी बंदे को ज्ञान नहीं है। जिन्हां नूं इह सोझी आ जांदी उह संसार नूं त्याग दिंदे, और मौत तो रहत बनाने, मौत होना नहीं खिलौना बन जाती, मरता मरता जग हुआ, مر بھی نہ جانے کوئے ایسی مرنی جو مرا دور نہ مرنا ہوئے. اور مرن تو پہلے اپنا دن دن سنے نے کچھ لات پھلانے دن دن سنسار سے چلے جاتے. تو بندہ ہمیشہ یہ سوچتا ہے کہ میں اج فلانا مر گیا اج فلانا مر گیا اج فلانا مر گیا. انہوں کی موت اس لیے کبیر کی بانی ذکر کر دے کہ وہ موت تینوں تیرا آپا جنا رہی ہے پڑوسی کہ جو ہوا تو اپنے بھی جان جو تیرے گوانڈی کے گھر ہوا ہے وہ کدے تیرے گھر بھی ہوئے گا. اس کر کے اپنے من وچار نہ کر دنیا تیرا کہ کوئی اجہا کرم نہ کر جس کرم کر کے تین بعد پچھتانا پائے سو کچھ کر جت میل نہ لا جائے جس کر کے تیرا من میلا نہ ہو جائے وہ کرم کر جڑے تیرے من کی لگی ہوئی میل ہو کے پوتر کر دین تیرا من نرمل ہو جائے پڑھیا مت پاپا کا سنگ وہ دھوکا نہ آئے تیرا جی تنسار کے دروازے میں پھنس لیا تو یاد رکھی کہ مایا تو وڈے وڈے گرا دوں یہ نہیں کسی کو رہن دیں گی یہ دیکھ دیتی رشی منیا کو گرا دیتا اس نے دیوتیا کو گرا دیتا تو کون بچارا ہے. تو کبیر جی کہتے ہیں اس بندے سر ظلم ہو سکے اس بندے کے سر سے اتنا ظلم ہوئے گا جنگ نہیں ہٹا جو سائن جو کا ارتھ ہے پرتھوی سائن کا ارتھ ہے مالک پرتھوی کا مالک جو ایشور ہے اس کا بھیجا ہوا جنگ ہٹے گا نہیں. ایک رتی دل منا دیونی بن جا رہا مترا انہیں تکڑے پائے ہاتھ بلم کا ارتھ ہے بلم بلند کہتے ہیں دیوی نے تو ایک رتی بھی دیری بھی نہیں کرنے گئے کیونکہ ایشور نے تینوں جدو سنسار سے بھیجا ہے تیرے سواس بقاعدہ گن کے بھیجے کہ اتنے سواس کو سنسار سے جا کے لینے تیرے دن بقاعدہ گنے گئے نے گھر کر لے سب جس ساس نن بڑھن کٹن تل سار جیون لوڑا پرم موہ نام تیو گوار جو پرم پہ کے بھلےکھے پہ کے موہ پہ کے جیونا چاہتا ہے وہ نقصد کہہ رہے ہو کہ پاگل ہے. پرمیشور نے جن کے سواس گن کے بھیجا ہے اور یاد رکھی ایک ایک سواس کر کے تیری عمر کٹ رہی ہے نہ سمجھ لی پتر وڈا ہو رہا پر اتنا کنا جانا ہے کہ دن دن آمد کھٹت ہے ایک ایک دن کر کے تیری عمر کٹ رہی ہے اور تیری درشتی اس سے جانی کہ وڈا ہو رہا چھوٹا ہونے سے تیری درشتی نہیں جانی تیری عمر کا ایک دن پیچھے پی گیا ہے ایک دن موت ہو میرے آ گئی. تو کبھی جی اپنی بان کہتے ہیں سنسار ساگر تو ترن لئی پرمیشور کا نام ضروری ہے. کہت کبیر سن رہے سنت پہ ساگر کے سائیں اس بندے سے ظلم ہوتا ہے جم نہیں ہٹا گا سائیں پرمیشور کا بھیجا ہوا جم ہٹے گا نہیں ایک دن یہ پرارن کٹ کے لے جائے گا کتنی سمرتی ہے. گرو پاتشاہ بخش کرن پوتر بانی کا اپدیش سڈے سارے ہردے پاس جس نال سڈا منخا جنم سفلا ہو گرو پیارے بانی بھی وچار کردا ایک نہیں انیکاں غلطیاں ہو گئی ہو گئی گرو کے در کا کرکر جان کے سب سنگت اپنے در کا پیکاری جان کے معاف کرنی ہے بچن اپدیش گرو کا جان کے ہردے سنسانا تاکہ داس داس اتے آپ کی سارے کا جو گرو کی حضوری گزاریا اس سمجھ ہے وہ لکھے جس نال کسی ہو جائیے یہ لوگ سکھیے پر لوگ سہیلے نانک ہر پرب آپ مل
کہت کبیر سنورے سنت پہ ساگر کہتا اس بندے سر ظلم ہوتا ہے جم نہیں ہٹے گسائی ہو تو کے واہ
جی کا سلطان وال